सतनाम श्री वाहे गुरु साहिब जी सोरठ महला तीजा भगत खजाना भगतन कौ दिया नाउ हर तन सच सोए अखुट नाम धन कदे निखुट नाही किन न कीमत हो नाम धन मुख उजल हो हर पाया सच सो भगत खजाना भगतन कौ दिया नाउ हर धन सच सो अखुट नाम धन कदे निखुट नाही किन न कीमत हो नाम धन मुख उजल हो हर पाया सच सो मन मेरे गुर शब्दी हर पाया जाए बिन शब्द जग भुलदा फिरदा दरगह मिले सजाए रहाए इस देही अंदर पंच चोर वसे काम क्रोध लोभ मोह अहंकार अमृत लूट है मन मुख नहीं बूझ है कोई न सुने पुकारा अंधा जगत अंधवर तारा बाज गुरु गोबारा हौ मैं मेरा कर कर विगुत क्यों चल न चल दिया नाल गुरमुख हुवे सो नाम ते आवे सदा हर नाम समाल सची बाणी हर गुण गावे नदरी नदर निहाल सतगुर ज्ञान सदा कट चानन अमर सिर बाद साहा अनदिन भगत कर है दिन राती राम नाम सच लाहा नानक राम नाम निसतारा शब्द रते हर पाहा अनदिन भगत कर है दिन राती राम नाम सच लाहा नानक राम नाम निसतारा शब्द रते हर पाहा
वाहिगुरु जी का खालसा वाहिगुरु जी की फतेह
सतगुरु दीन दुनिया दे पातशाह गुरता गद्दी ते सुभाईमान शतर चवर तख्त दे मालक सतगुरु श्री गुरु ग्रंथ साहिब जी महाराज आप जी दे सजे हुए सुंदर दीवान विच गुरुद्वारा दीवान हाल मंजी साहिब विखे आप जी हर रोज की तरह जो अज श्री मुखवाक श्री हरिमंदर साहिब तो सतगुरां ने अमृत वेले कृपा करके बख्शिश कीता है उस फरमान दी विचार सरवण करन वास्ते सतगुरां दी हजूरी विच पहुंचे हो रब्बी बाणी दा कीर्तन गुरु प्यारियां तो सरवण कीता है। अज दा जो शब्द है धन धन गुरु अमरदास तीजे पातशाह गुरदेव जिन्हां दा कल 450वां अर्ध शताब्दी समागम सी। सच्चे पातशाह गुरदेव ने त्रुट के अज बचन बख्शिश कीते ने। गुरु अमरदास जी का जीवन अते जो उन्होंने फिर सेवा तो बाद उन्होंने अंदर जो ज्ञान प्रगट होया एक एक शब्द उन्होंने तजर्बे विचों निकलिया है, यानी कि पहला उन्होंने इनू कमा के वेख्या जिथे आप जी ने सेवा की है उथे खंडूर साहब की धरती ते आप जी ने ठड़ा साहब के अस्थान के उत्ते निरंतर शब्द सुरत का अभ्यास भी किया है। आप जी की जीवन का जड़ा बुढ़ेपा सी उन्होंने नाम जप के सेवा करके ये सिद्ध कर दिता कि जे अंदर चाह है जे अंदर इच्छा प्रबल है ते बुढ़ेपा उम्र जिदे विच आम तौर ते मनुख 50-60 साल तो बाद शरीर करके निर्बल ते कमजोर हो जांदा सच्चे पातशाह जी ने 60 साल की उम्र तो लैके 72 साल तक 12 साल निरंतर सेवा भी कीती है ते सिमरन भी कीता है और सेवा भी उस तरह कीती है जिहड़ी गुरु नूं चंगी लग गई है, भाव उस सेवा नूं उन्होंने नेक कर्म होके कीता निष्काम होके कीता है। सेवा दे विच कोई एक भी मंग नहीं सी, निष्काम भावना दे नाल सेवा कीती है ते सतगुरु अंगद देव पातशाह जी ने त्रुट के कृपा करके अपने प्यार दे विच गुरु अमरदास जी नू गुरता गद्दी बख्शिश कीती। महाराज दी बाणी अज दा शब्द रहाउ दी तुक दे विच सच्चे पातशाह जी ने एक वचन कीता कि बिन शब्द है जग भुलदा फिरदा दरगह मिला सजाए। यह संसार जिहड़ा ये जिहड़े सारे लोग हाँ आपां जे पल्ले गुरु का शब्द नहीं है ते महाराज कहिंदे होर भावें किन्ने कर्म करी जा एक भुलेखा ही है जिंदगी का। भुलेखे विच संसारक काम भी भावें कर लै ते भावें धार्मिक काम भी करी जा दोवें इको लड़ी दे विच ही आउंदे ने। कर्म वह प्रवान है जिदे विच गुरु दे शब्द की प्रधानता है, गुरु की बाणी की जिस काम दे विच प्रधानता है विशेषता है। सिख दे कोल गुरु का आदेश भी है ते गुरु का उपदेश भी है। आदेश का मतलब हुंदा है जो गुरु साहब अपने सिख नूं एक मनुख नू जिंदगी जीवन दी जुगत दसदे ने कि जीवन किवें जीवना, मन करके किवें सोचना, शरीर करके कर्म किवें दा करना। ये जुगत है, ये आदेश है गुरु साहब दा। सारी बाणी दे विच सच्चे पातशाह जी ने मनुख नू पहला धरती तैयार करन वास्ते आख्या तां कि उहदे विच नाम दा बीज बीजा जा सके। जे आपां आदेश ही नहीं मनदे ते धरती तैयार नहीं होवेगी। शब्द दे विच अज दे विच दो ही गल्लां विशेष तौर ते ने। एक ते महाराज कहिंदे ने गुरु तो बिना गुबार है, कुछ नहीं सुझदा, गुरु होना चाहिदा। ते अगे फिर गुरु दे शब्द दा जिक्र कीता भी कल्ला गुरु धारण करना ही काफी नहीं, गुरु दा शब्द दी कमाई भी सिख दे कोल होनी चाहिदी। एक गुरु वाला होना ते एक गुरु दे शब्द दी कमाई करनी। उस वेले गुरु बाहरी तौर ते जिहड़ा गुरु धारण करना सी ओ साध संगत जी गुरु अंगद देव जी नूं आप जी ने धारण कीता। ते उस वेले जिहड़ा गुरु धारण करन दा बाहरी तौर ते तरीका सी ओ नौवें पातशाह तक एवन के दसवें पातशाह तक भी कई साल तक चरण पौल दी मर्यादा रही है। भी गुरु साहब दे चरण धो के सिख छकदा सी पींदा सी ते उहदे तों बाद इह मर्यादा पूरी हो जांदी सी भी सिख जिहड़ा गुरु वाला बन गया। हुण उहदे तों अगे पढ़ाई शुरू हुंदी है, इत्थों तक तां इक स्टैप है, इक कदम है, इत्थों तक उहदे तों अगे पढ़ाई है। उहदे तों अगे पढ़ाई जिहड़ी है उह गुरु के शब्द दी कमाई है, यानी कि गुरु के शब्द दा जाप है ते नाल जिहड़े कर्म गुरु साहिब ने दसे ने ते जिहड़ी विचार दसी है, दो चीजां। ਇਹ ਦੋ ਵੀ ਚੀਜ਼ਾਂ ਸ਼ੁੱਧ ਹੋਣਗੀਆਂ ਭਾਵੇਂ ਕਿ ਇਹਨਾਂ ਦੋ ਦੇ ਕਰਨ ਦੇ ਨਾਲ ਪਰਮਾਤਮਾ ਦੇ ਘਰ ਦੇ ਵਿੱਚ ਥਾਂ ਨਹੀਂ ਮਿਲਦੀ। ਕੋਈ ਬੰਦਾ ਭਾਵੇਂ ਬਹੁਤ ਸਾਰੇ ਕਰਮ ਵੀ ਕਰ ਲਵੇ ਤੇ ਬਹੁਤ ਸਾਰੇ ਚੰਗੇ ਵਿਚਾਰ ਵੀ ਕਰ ਲਵੇ, ਇਹ ਇਕੱਲੇ ਕਾਫੀ ਨਹੀਂ। ਇਹਨਾਂ ਦੇ ਉੱਤੇ ਮੋਹਰ ਨਾਮ ਦੀ ਲੱਗਣੀ ਚਾਹੀਦੀ। ਜੇ ਨਾਮ ਦੀ ਮੋਹਰ ਲੱਗਦੀ ਏ ਤੇ ਵਿਚਾਰ ਵੀ ਕੰਮ ਦੀ ਏ। ਅਸਲ ਵਿੱਚ ਵਿਚਾਰ ਧਾਰਾ ਜਿਹੜੀ ਹੈ ਤੇ ਕਰਮ ਧਾਰਾ ਜਿਹੜੀ ਹੈ, ਗੁਰੂ ਸਾਹਿਬ ਨੇ ਇਹਨੂੰ ਦੋ ਹੋਰ ਨਾਂ ਦਿੱਤੇ ਨੇ। ਕਰਮ ਦੇ ਥਾਂ ਤੇ ਮਹਾਰਾਜ ਨੇ ਸ਼ਬਦ ਅਮਲ ਵਰਤਿਆ ਤੇ ਵਿਚਾਰ ਦੇ ਥਾਂ ਤੇ ਗੁਰੂ ਸਾਹਿਬ ਨੇ ਸ਼ਬਦ ਇਰਾਦਾ ਕਹਿ ਲਓ ਤੇ ਭਾਵੇਂ ਸੰਕਲਪ ਕਹਿ ਲਓ। ਸੰਕਲਪ ਵਿੱਚ ਤੇ ਵਿਚਾਰ ਵਿੱਚ ਬਹੁਤ ਜ਼ਿਆਦਾ ਫਰਕ। ਵਿਚਾਰ ਸਾਡੀ ਮਰਜ਼ੀ ਤੋਂ ਬਿਨਾਂ ਵੀ ਸਾਡੇ ਮਨ ਵਿੱਚ ਆਈ ਜਾਂਦੇ ਨੇ, ਆਪਾਂ ਨਹੀਂ ਵੀ ਚਾਹੁੰਦੇ ਉਹ ਵੀ ਵਿਚਾਰ ਮਨ ਦੇ ਵਿੱਚੋਂ ਪੈਦਾ ਹੋ ਜਾਂਦੇ। ਵਿਚਾਰ ਕੋਈ ਵੀ ਪੈਦਾ ਹੋ ਸਕਦਾ, ਪਰ ਜਿਹੜਾ ਸੰਕਲਪ ਹੈ ਉਹਦਾ ਮਤਲਬ ਹੈ ਵੀ ਮਨੁੱਖ ਨੇ ਮੋਹਰ ਕਿਹਦੇ ਉੱਤੇ ਲਾਈ ਹੈ, ਵੀ ਕਿਹੜਾ ਵਿਚਾਰ ਉਹਨੇ ਆਪਣੀ ਮਨੌਤ ਵਿੱਚ ਲਿਆਂਦਾ ਹੈ, ਆਪਣੇ ਅਚੇਤਨ ਵਿੱਚ ਕਿਹੜਾ ਪ੍ਰਵਾਨ ਕੀਤਾ ਉਹਨੇ ਵਿਚਾਰ ਕਿਹੜਾ, ਉਹ ਹੀ ਕੰਮ ਹੈ। ਬਾਕੀ ਦੇ ਵਿਚਾਰ ਭਾਵੇਂ ਤੁਸੀਂ ਚੰਗੇ ਤੋਂ ਚੰਗੇ ਵੀ ਕਰੀ ਜਾਓ, ਬੜੇ ਸੋਹਣੇ। ਇੱਕ ਸ਼ਰਾਬੀ ਬੰਦਾ ਰਾਤ ਨੂੰ ਸ਼ਰਾਬ ਪੀ ਕੇ ਸਵੇਰੇ ਉੱਠ ਕੇ ਗਿਆਨ ਦੀਆਂ ਗੱਲਾਂ ਵੀ ਕਰ ਲੈਂਦਾ, ਉਹ ਕਹਿੰਦਾ ਮੈਨੂੰ ਸਾਰੇ ਚੀਜ਼ਾਂ ਦਾ ਪਤਾ ਹੈ, ਮੈਂ ਸਾਰੇ ਤਖਤਾਂ ਤੇ ਵੀ ਗਿਆ, ਮੈਂ ਹਰਿਮੰਦਰ ਸਾਹਿਬ ਵੀ ਜਾਣਾ। ਉਹ ਇੱਕ ਵਿਚਾਰ ਹੈ, ਵਿਚਾਰ ਅਮਲ ਦੇ ਨਾਲ ਸੰਬੰਧਿਤ ਨਹੀਂ ਹੋਇਆ। ਵਿਚਾਰ ਜਿੰਨਾ ਚਿਰ ਅਮਲ ਦੇ ਨਾਲ ਸੰਬੰਧਿਤ ਨਹੀਂ ਹੁੰਦਾ ਤੇ ਸੰਕਲਪ ਦੇ ਨਾਲ ਸੰਬੰਧਿਤ ਨਹੀਂ ਹੁੰਦਾ, ਬੰਦਾ ਫੈਸਲਾ ਨਹੀਂ ਲੈਂਦਾ ਉਸ ਵਿਚਾਰ ਦੇ ਉੱਤੇ ਵੀ ਇਹਨੂੰ ਆਪਣੀ ਜ਼ਿੰਦਗੀ ਵਿੱਚ ਮੈਂ ਲਾਗੂ ਕਰਨਾ ਹੈ। ਉਨਾ ਚਿਰ ਵਿਚਾਰ ਇੱਕ ਫੋਕੀ ਵਸਤੂ ਹੈ, ਉਹਦੇ ਅੰਦਰ ਬੀਜ ਨਹੀਂ ਹੈ, ਉਹਦੇ ਅੰਦਰ ਦਾਣਾ ਨਹੀਂ ਹੈ, ਉਸ ਵਿਚਾਰ ਦੇ ਅੰਦਰ ਆਤਮਾ ਨਹੀਂ, ਉਹ ਇੱਕ ਮਰਿਆ ਹੋਇਆ ਵਿਚਾਰ ਹੈ, ਇੱਕ ਮੁਰਦਾ ਵਿਚਾਰ ਹੈ। ਇਸ ਕਰਕੇ ਵਿਚਾਰਧਾਰਾ ਇੱਕ ਚੰਗੀ ਚੀਜ਼ ਹੈ ਪਰ ਵੱਡੀ ਚੀਜ਼ ਨਹੀਂ ਹੈ। ਉਹਦੇ ਨਾਲ ਜਿੰਨਾ ਚਿਰ ਸੰਕਲਪ ਨਹੀਂ ਜੁੜਦਾ, ਇਰਾਦਾ ਨਹੀਂ ਕਰਦਾ, ਇੱਕ ਬੰਦਾ ਸਾਰੀ ਉਮਰ ਵਿਚਾਰ ਚੰਗੇ ਕਰੀ ਜਾਂਦਾ ਪਰ ਉਹਨੂੰ ਲਾਗੂ ਨਹੀਂ ਕਰਦਾ, ਅਮਲ ਵਿੱਚ ਨਹੀਂ ਲਿਆਉਂਦਾ, ਸੰਕਲਪ ਨਹੀਂ ਕਰਦਾ, ਉਹਦਾ ਫੈਸਲਾ ਨਹੀਂ ਕਰਦਾ, ਉਹਦਾ ਇਰਾਦਾ ਨਹੀਂ ਲੈਂਦਾ, ਤਾਂ ਵਿਚਾਰ ਕਿਸੇ ਵੀ ਕੰਮ ਦਾ ਨਹੀਂ। ਜੇ ਇਸ ਤਰ੍ਹਾਂ ਹੋਵੇ ਤੇ ਸਾਰੇ ਵਿਚਾਰਵਾਨ ਚਾਰ ਦਿਨਾਂ 'ਚ ਹੀ ਮੁਕਤ ਹੋ ਜਾਣ। ਕਿੰਨੇ ਸਾਡੇ ਵਿੱਚ ਅਸੀਂ ਵਿਚਾਰ ਕਰਨੇ ਆ, ਤੁਸੀਂ ਸਾਨੂੰ ਸਤਿਕਾਰ ਦਿੰਦੇ ਹੋ, ਕਿੰਨੇ ਕਿੰਨੇ ਸੋਹਣੇ ਵਿਚਾਰ ਰੋਜ਼ ਅਸੀਂ ਕਰਨੇ, ਪਰ ਅਮਲ ਤੇ ਸੰਕਲਪ ਨਾਲ ਉਹ ਨਹੀਂ ਜੁੜੇ। ਤੇ ਉਹ ਮੁਰਦਾ ਨੇ ਵਿਚਾਰ ਸਾਰੇ। ਫਿਰ ਮਹਾਰਾਜ ਨੇ ਸ਼ਬਦ ਕਿਹਨੂੰ ਕਿਹਾ ਵੀ ਬਿਨ ਸ਼ਬਦ ਹੈ ਜੱਗ ਭੁੱਲਦਾ ਫਿਰੈ, ਬਿਨ ਸ਼ਬਦ ਹੈ ਜੱਗ ਜਗਤ ਭੁੱਲਦਾ ਫਿਰੈ, ਭੁੱਲਦਾ ਫਿਰਦਾ ਸੰਸਾਰ ਜਿਹੜਾ ਭੁਲੇਖੇ ਖਾ ਰਿਹਾ, ਠੁੱਡੇ ਖਾ ਰਿਹਾ। ਇੱਥੇ ਸ਼ਬਦ ਦੇ ਅਰਥ ਨੇ ਗੁਰੂ ਦਾ ਸੁਭਾਅ, ਜਿਵੇਂ ਆਪਾਂ ਮੂਲ ਮੰਤਰ ਗੁਰਮੰਤਰ ਗੁਰੂ ਤੋਂ ਲੈਂਦੇ ਹਾਂ ਪੰਜ ਪਿਆਰਿਆਂ ਤੋਂ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ, ਪਹਿਲਾਂ ਚਰਨ ਪੌੜ ਦੀ ਮਰਿਆਦਾ ਸੀ ਤੇ ਪਰਤ ਕੇ ਪੰਜ ਪਿਆਰਿਆਂ ਦੀ ਮਰਿਆਦਾ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਜੇ ਤੂੰ ਮੈਨੂੰ ਗੁਰੂ ਧਾਰਨ ਕਰਨਾ ਤੇ ਪੰਜਾਂ ਕੋਲ ਸ਼ਰਧਾ ਧਾਰ ਕੇ ਚਲਾ ਜਾਈ, ਉੱਥੇ ਜੋਤ ਮੇਰੀ ਵਰਤੇਗੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਵਰਤੇ। ਅੱਜ ਦਾ ਸਿਧਾਂਤ ਖਾਲਸੇ ਕੋਲ ਪੰਜ ਪਿਆਰਿਆਂ ਦਾ, ਇਹਦੀ ਗੱਲ ਅਸੀਂ ਬਹੁਤ ਘੱਟ ਕਰਨੇ ਆ, ਪਰ ਹਰ ਸਿੱਖ ਸੰਗਤ ਨੂੰ ਕਲੀਅਰ ਤੇ ਹੋਣਾ ਚਾਹੀਦਾ ਨਾ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਜੇ ਉਦੋਂ ਚਰਨ ਪੌਲ ਨਹੀਂ ਸੀ ਤੇ ਮਹਾਰਾਜ ਕਹਿੰਦੇ ਸੀ ਆਈ ਜਾ ਜਾਈ ਜਾ, ਚੰਗਾ ਕੰਮ ਹੈ ਮਾੜਾ ਨਹੀਂ, ਪਰ ਤੂੰ ਅਜੇ ਗੁਰੂ ਵਾਲਾ ਨਹੀਂ ਬਣਿਆ, ਗੁਰੂ ਤੋਂ ਬਿਨਾਂ ਗੁਬਾਰ ਏ। ਤੇ ਜੇ ਅੱਜ ਦੇ ਸਮੇਂ ਵਿੱਚ ਕਹੀਏ ਵੀ ਗੁਰੂ ਕੇ ਸਿੱਖਾ ਤੂੰ ਪੰਜ ਪਿਆਰਿਆਂ ਦੇ ਕੋਲ ਜਾ ਕੇ ਅੰਮ੍ਰਿਤ ਦੀ ਦਾਤ ਨਹੀਂ ਲਈ ਤੇ ਤੇਰੇ ਜੀਵਨ ਵਿੱਚ ਵੀ ਗੁਬਾਰ ਹੀ ਏ, ਫਿਰ ਤੇਰੇ ਜੀਵਨ ਵਿੱਚ ਵੀ ਹਨੇਰਾ ਹੈ, ਕਿਉਂਕਿ ਦਸ ਪਾਤਸ਼ਾਹਿਆਂ ਨੂੰ ਜੋੜ ਕੇ ਨਹੀਂ, ਉਹ ਜੁੜੇ ਹੀ ਹੋਏ ਨੇ, ਇੱਕੋ ਹੀ ਜੋਤ ਆਪਣੇ ਆਪਣੇ ਸਮੇਂ ਦੇ ਵਿੱਚ ਕੰਮ ਕਰ ਰਹੀ ਹੈ। ਕਈ ਲੋਕ ਅੱਜ ਕੱਲ੍ਹ ਭੁਲੇਖੇ ਪਾ ਰਹੇ ਨੇ ਵੀ ਚਾਰ ਗੁਰੂਆਂ ਦੀ ਤੇ ਬਾਣੀ ਹੈ ਨਹੀਂ ਤੇ ਤੁਸੀਂ ਦਸ ਪਾਤਸ਼ਾਹਿਆਂ ਦਾ ਜ਼ਿਕਰ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਉਹ ਭਾਈ ਜੋਤ ਇੱਕੋ ਹੀ ਹੈ, ਜਿਵੇਂ ਇੱਕ ਮਨੁੱਖ ਇੱਕੋ ਵਕਤ ਪਿਤਾ ਵੀ ਹੈ, ਕਿਸੇ ਪੁੱਤਰ ਦਾ ਉਹ ਪਿਤਾ ਵੀ ਹੈ, ਮਨੁੱਖ ਇੱਕੋ ਹੀ ਹੈ, ਕਿਸੇ ਬਾਪ ਦਾ ਉਹ ਪੁੱਤਰ ਵੀ ਹੈ, ਮਨੁੱਖ ਇੱਕੋ ਹੀ ਹੈ, ਉਹ ਕਿਸੇ ਪਤਨੀ ਦਾ ਪਤੀ ਵੀ ਹੈ, ਉਹ ਕਿਸੇ ਪੋਤਰੇ ਦਾ ਦਾਦਾ ਵੀ ਹੈ, ਉਹ ਕਿਸੇ ਭਰਾ ਦਾ ਭਰਾ ਵੀ ਹੈ, ਉਹ ਕਿਸੇ ਭੈਣ ਦਾ ਵੀ ਭਰਾ ਹੈ। ਹੁਣ ਮਨੁੱਖ ਤੇ ਇੱਕੋ ਹੈ, ਸੰਪਰਕ ਕਿੰਨੇ ਹੋ ਗਏ ਉਹਦੇ ਨਾਲ। ਗੁਰੂ ਜੋਤ ਇੱਕੋ ਹੀ ਹੈ, ਗੁਰੂ ਨਾਨਕ ਸਾਹਿਬ ਦੇ ਵਿੱਚ ਜਿਹੜੀ ਜੋਤ ਪ੍ਰਗਟ ਹੋਈ ਹੈ, ਜੋਤ ਇੱਕੋ ਹੈ, ਉਸ ਜੋਤ ਨੇ ਛੇ ਸਰੀਰਾਂ ਦੇ ਵਿੱਚ ਬਾਣੀ ਉਚਾਰ ਲਈ ਤੇ ਸਾਧ ਸੰਗਤ ਜੀ ਪਰਤ ਕੇ ਚਾਰਾਂ ਦੇ ਵਿੱਚ ਉਸ ਬਾਣੀ ਨੂੰ ਲਾਗੂ ਵੀ ਕਰਵਾਇਆ, ਉਹ ਵੀ ਬਾਣੀ ਉਚਾਰਨ ਦੇ ਬਰਾਬਰ ਹੀ। ਇਕੱਲੀ ਉਚਾਰਨ ਦਾ ਮਤਲਬ ਨਹੀਂ ਕਿ ਬਾਣੀ ਉਚਾਰਦੇ ਦੇ ਮਹਾਰਾਜ ਸਾਰੇ ਸਰੀਰਾਂ ਵਿੱਚ ਬਾਣੀ ਉਚਾਰਦੇ, ਇਹ ਕੋਈ ਜ਼ਰੂਰੀ ਨਹੀਂ ਸੀ। ਜਿਵੇਂ ਇੱਕ ਮਨੁੱਖ ਸਵੇਰੇ ਜਦੋਂ ਮੰਜੇ ਤੇ ਉੱਠਦਾ ਉਦੋਂ ਉਹਦਾ ਸਰੂਪ ਹੋਰ ਹੁੰਦਾ ਹੈ, ਜਦੋਂ ਆਪਣੇ ਪਰਿਵਾਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਦਾ ਉਦੋਂ ਉਹਦਾ ਸਰੂਪ ਹੋਰ ਹੁੰਦਾ ਹੈ, ਜਦੋਂ ਆਪਣੀ ਨੌਕਰੀ ਤੇ ਜਾਂਦਾ ਜੌਬ ਤੇ ਜਾਂਦਾ ਉਦੋਂ ਉਹਦਾ ਸਰੂਪ ਬਦਲ ਜਾਂਦਾ, ਉਹ ਕੱਪੜੇ ਹੋਰ ਪਾ ਲੈਂਦਾ ਹੈ ਤੇ ਜਦੋਂ ਉੱਥੇ ਆਪਣੇ ਨੌਕਰ ਨਾਲ ਮਿਲਦਾ ਉਦੋਂ ਸਰੂਪ ਉਹਦਾ ਹੋਰ ਹੁੰਦਾ ਤੇ ਜਦੋਂ ਬੌਸ ਨਾਲ ਮਾਲਕ ਨਾਲ ਮਿਲਦਾ ਉਦੋਂ ਸਰੂਪ ਉਹਦਾ ਹੋਰ ਹੁੰਦਾ, ਜਦੋਂ ਪਰਤ ਕੇ ਘਰ ਆਉਂਦਾ ਉਦੋਂ ਹੋਰ ਸਰੂਪ ਹੋ ਜਾਂਦਾ, ਜਦੋਂ ਬੱਚਿਆਂ ਵਿੱਚ ਬਹਿੰਦਾ ਉਦੋਂ ਇੱਕ ਆਮ ਮਨੁੱਖ ਵਰਗਾ ਹੋ ਜਾਂਦਾ। ਇਸ ਤਰ੍ਹਾਂ ਦਸਾਂ ਪਾਤਸ਼ਾਹੀਆਂ ਨੇ ਗੁਰੂ ਕੀ ਜੋਤ ਨੇ ਵੱਖ ਵੱਖ ਸਮਿਆਂ ਦੇ ਵਿੱਚ ਜੋਤ ਨੇ ਵੱਖ ਵੱਖ ਸਰੂਪ ਧਾਰਨ ਕੀਤੇ ਨੇ, ਜਿਵੇਂ ਇੱਕੋ ਸੂਰਜ ਇੱਕੋ ਸਮੇਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਮੌਸਮਾਂ ਨੂੰ ਪੈਦਾ ਕਰਦਾ ਹੈ। ਜਿਸ ਵਕਤ ਇੱਥੇ ਗਰਮੀ ਪੈਂਦੀ ਹੈ ਤੁਸੀਂ ਆਸਟ੍ਰੇਲੀਆ ਵਿੱਚ ਚਲੇ ਜਾਓ ਉੱਥੇ ਠੰਡ ਪੈਂਦੀ ਹੈ, ਜਿਸ ਵੇਲੇ ਉੱਥੇ ਬੜੀ ਠੰਡ ਪੈਂਦੀ ਉਦੋਂ ਇੱਥੇ ਕੜਕਦੀ ਗਰਮੀ ਪੈਂਦੀ ਹੈ। ਹੁਣ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ, ਇਸ ਕਰਕੇ ਪਹਿਲਾ ਧੁਰਾ ਸਿੱਖ ਦਾ ਜਿਹੜਾ ਨਾ ਜੇ ਸ਼ਬਦ ਨਾਲ ਜੁੜਨਾ ਹੈ ਸਭ ਤੋਂ ਪਹਿਲਾਂ ਉਹਨੂੰ ਜੋਤ ਇੱਕ ਮੰਨਣੀ ਪੈਗੀ। 239 ਸਾਲਾਂ ਦੀ ਜੋਤ ਹੈ, ਸਰੀਰ 10 ਆਏ ਨੇ, ਗੁਰੂ ਨੇ 10 ਸੁਭਾਅ ਬਦਲੇ ਨੇ, ਸਿਰਫ ਸਰੀਰ ਤਬਦੀਲ ਹੋਏ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਜਦੋਂ ਜੋਤੀ ਜੋਤ ਸਮਾਏ ਨੇ ਤੇ ਉਦੋਂ ਉਹਨਾਂ ਨੂੰ ਪੁੱਛਿਆ ਮਹਾਰਾਜ ਹੁਣ ਕਿੱਥੇ ਚੱਲੇ ਹੋ, ਤੇ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਕਿਸੇ ਨੇ ਪੁੱਛਿਆ ਮੜੀ ਕੇ ਗੋਰ, ਤੇ ਗੁਰੂ ਸਾਹਿਬ ਨੇ ਕਿਹਾ ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ, ਮੇਰਾ ਨਿਵਾਸ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਹਿਰਦੇ ਵਿੱਚ ਰਹੇਗਾ, ਉਹ ਸਰੂਪ ਗੁਰੂ ਅੰਗਦ ਦੇਵ ਮੇਰੇ ਅੰਗ ਬਣ ਗਏ। ਗੁਰੂ ਅੰਗਦ ਦੇਵ ਜੀ ਦੇ ਕੋਲ ਗੁਰੂ ਅਮਰਦਾਸ ਜੀ ਆਏ, ਉਹਨਾਂ ਨੇ ਉਹਨਾਂ ਦਾ ਜਿਹੜਾ ਪਹਿਲਾ ਜੀਵਨ ਹੈ ਸਾਧ ਸੰਗਤ ਜੀ ਦੋ ਤਿੰਨ ਉਹਦੇ ਵਿੱਚ ਗੁਣ ਨੇ ਪਹਿਲੇ ਜੀਵਨ ਦੇ ਵਿੱਚ, ਭਾਵੇਂ ਉਪਾਸ਼ਨਾ ਵੱਖਰੀ ਸੀ, ਦੂਜੇ ਮਾਰਗ ਤੇ ਸਨ, ਤੀਰਥਾਂ ਦੀ ਯਾਤਰਾ ਗੰਗਾ ਤੇ ਯਾਤਰਾ ਕਰਦੇ ਸਨ। ਗੰਗਾ ਤੇ 20 ਵਾਰੀ ਇਤਿਹਾਸ ਨੇ ਲਿਖਿਆ ਵੀ ਗੁਰੂ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਹੈ, ਬਾਅਦ ਵਿੱਚ ਨਹੀਂ। ਇਹ ਧਿਆਨ ਰੱਖਣਾ, ਪਹਿਲਾ ਸਰੂਪ ਸੀ ਜਿਹੜਾ, ਉਹਦੇ ਵਿੱਚ ਇਰਾਦਾ ਬੜਾ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਜੇ ਗੰਗਾ ਤੇ ਜਾਂਦਾ ਸੀ ਜ਼ਿਆਦਾ ਤੋਂ ਜ਼ਿਆਦਾ ਇੱਕ ਵਾਰੀ ਜਾਂਦਾ ਸੀ। ਸਾਧਨ ਨਹੀਂ ਸਨ, ਤੁਰ ਕੇ ਜਾਣਾ ਪੈਂਦਾ ਸੀ, ਰਾਹ ਦੇ ਖਤਰੇ ਸਨ। ਪਰ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਕੰਮ ਕੀਤਾ ਪੂਰੇ ਇਰਾਦੇ ਨਾਲ, ਪਹਿਲਾਂ ਵੀ ਇਰਾਦਾ ਉਹਨਾਂ ਦੇ ਵਿੱਚ ਬੜਾ ਸੀ, ਉਹ ਇੱਕ ਵਾਰੀ ਨਹੀਂ ਗਏ, 20 ਵਾਰੀ ਗਏ। ਦੂਜੀ ਗੱਲ, ਉਹਨਾਂ ਦੇ ਕੋਲ ਧਨ ਦੀ ਕਮੀ ਵੀ ਨਹੀਂ ਸੀ, ਉਹ ਦਰਿਆਈ ਰੇਸ਼ਮ ਦੇ ਵਪਾਰੀ ਸਨ। ਹੁਣ ਰੇਸ਼ਮ ਦਾ ਵਪਾਰੀ ਹੋਣਾ, ਆਮ ਕੱਪੜੇ ਦਾ ਵਪਾਰੀ ਨਹੀਂ ਹੋ, ਇਹਦਾ ਮਤਲਬ ਹੈ ਬੜੇ ਵੱਡੇ ਬਿਜ਼ਨਸਮੈਨ ਸਨ ਗੁਰੂ ਅਮਰਦਾਸ ਜੀ। ਔਰ ਪੈਸੇ ਦੀ ਉਹਨਾਂ ਨੇ ਹੱਦ ਵੇਖੀ ਸੀ, ਪਦਾਰਥ ਦੀ ਉਹਨਾਂ ਨੇ ਹੱਦ ਵੇਖੀ ਸੀ, ਉਹ ਵੀ ਵੇਖ ਲਿਆ, ਤੀਰਥਾਂ ਨੂੰ ਵੀ ਵੇਖ ਲਿਆ, ਦੋਵੇਂ ਥਾਂ ਵੇਖ ਲੈ ਤੇ ਰੱਜ ਕੇ ਵੇਖੇ। ਜਦੋਂ ਰੱਜ ਕੇ ਵੇਖੇ ਤੇ ਫਿਰ ਫੈਸਲਾ ਲੈ ਲਿਆ। ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿੱਚ ਫੈਸਲਾ ਲੈਣ ਦੀ ਸੰਕਲਪ ਦੀ ਸ਼ਕਤੀ ਬੜੀ ਵੱਡੀ ਹੈ, ਨਹੀਂ ਤੇ ਬੰਦਾ 20-30 ਸਾਲ ਇੱਕ ਕੰਮ ਧਰਮ ਦਾ ਕੋਈ ਕੰਮ ਕਰਦਾ ਰਹੇ ਤੇ ਜੇ ਉਹਨੂੰ ਕਹੇ ਨਾ ਵੀ ਇਹਦੇ ਵਿੱਚੋਂ ਤੈਨੂੰ ਕੁਝ ਨਹੀਂ ਮਿਲਿਆ, ਛੱਡ ਦੇ, ਤੇ ਉਹ ਕਹਿੰਦਾ ਉਹਨੂੰ ਛੱਡ ਕੀ ਦਿਆਂ, ਹੁਣ ਉਮਰ ਤੇ ਲੰਘ ਗਈ, ਹੁਣ ਛੱਡ ਕੇ ਕੀ ਕਰਾਂਗਾ। ਘੱਟੋ ਘੱਟ ਲੋਕਾਂ ਵਿੱਚ ਤਾਂ ਸਤਿਕਾਰ ਬਣਿਆ ਵੀ ਇੰਨੀ ਵਾਰੀ ਗੰਗਾ ਤੇ ਗਿਆ ਹੋਇਆ, ਨਹੀਂ ਪਰਵਾਹ ਨਹੀਂ ਕੀਤੀ। ਜਿਹੜਾ ਬੰਦਾ ਲੋਕ ਲਾਜ ਰੱਖੇਗਾ, ਜਿਹੜਾ ਬੰਦਾ ਸੰਸਾਰ ਵੱਲ ਵੇਖੇਗਾ, ਜਿਹਦੇ ਆਪਣੇ ਫੈਸਲੇ ਗੁਰੂ ਦੇ ਮਤ ਦੇ ਮੁਤਾਬਕ ਨਾ ਹੋਣਗੇ, ਉਹ ਕਦੀ ਧਰਮ ਨਹੀਂ ਕਮਾ ਸਕਦਾ, ਧਰਮੀ ਹੋ ਸਕਦਾ। ਧਰਮੀ ਦਾ ਮਤਲਬ ਲੋਕ ਉਹਨੂੰ ਕਹਿ ਸਕਦੇ ਨੇ ਧਰਮੀ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਪੈਸੇ ਦੀ ਵੀ ਹੱਦ ਵੇਖੀ ਤੇ ਧਾਰਮਿਕ ਕਰਮਾਂ ਦੀ ਵੀ ਹੱਦ ਵੇਖੀ, ਤੇ ਇੱਕ ਚੀਜ਼ ਉਹਨਾਂ ਦੇ ਅੰਦਰ ਹੋਰ ਸੀ ਕਿ ਜਿੰਨਾ ਚਿਰ ਬੰਦਾ ਸੰਪੂਰਨ ਨਾ ਹੋਵੇ ਉਹਨਾਂ ਚਿਰ ਉਹ ਖੋਜ ਕਰਨੀ ਨਾ ਛੱਡੇ, ਨਹੀਂ ਤੇ ਮਨੁੱਖ ਮੁਰਦਾ ਹੈ। ਹੁਣ ਆਪਾਂ ਵੀ ਵੇਖੋ ਜਿਉਂ ਰਹੇ ਹਾਂ ਨਾ, ਆਪਾਂ ਜਿਉਂ ਰਹੇ ਹਾਂ, ਆਪਣੇ ਵਿੱਚ ਉਹ ਤੀਬਰਤਾ, ਉਹ ਭੁੱਖ, ਉਹ ਇੱਛਾ ਰਹੀ ਨਹੀਂ ਵੀ ਆਪਾਂ ਕਿਤੇ ਪਹੁੰਚਣਾ, ਅਸੀਂ ਕੀ ਕਰਨੇ ਆ। ਸਾਡੀ ਦੌੜ ਕਿੱਥੋਂ ਤੱਕ ਹੈ? ਸਾਡੀ ਦੌੜ ਇੱਕ ਪਰਿਵਾਰ ਤੱਕ, ਅਸੀਂ ਇੱਕ ਪਰਿਵਾਰ ਨੂੰ ਪਾਲਣਾ, ਤੇ ਇੱਥੋਂ ਤੱਕ ਲੋਕੀ ਚਲੇ ਗਏ ਨੇ ਵੀ ਜਿਹਨੇ ਪਰਿਵਾਰ ਪਾਲ ਲਿਆ ਉਹ ਬੜਾ ਵੱਡਾ ਧਰਮੀ, ਜਿਹਨੇ ਬੱਚੇ ਸਹੀ ਪਾਲ ਲਿਆ ਉਹ ਬੜਾ ਵੱਡਾ ਧਰਮੀ, ਜਿਹਨੇ ਮਾਂ ਪੈਰ ਦੇ ਪਿਓ ਦੇ ਪੈਰ ਘੁੱਟ ਲਏ ਉਹ ਬੜਾ ਵੱਡਾ ਧਰਮੀ। ਇਹ ਤਾਂ ਇੱਕ ਫਰਜ਼ ਹੈ, ਇਹ ਤਾਂ ਇੱਕ ਡਿਊਟੀ ਹੈ, ਧਰਮ ਨਹੀਂ ਹੈ। ਧਰਮ ਫਰਜ਼ ਨਹੀਂ ਹੁੰਦਾ, ਧਰਮ ਪ੍ਰੇਮ ਹੁੰਦਾ ਹੈ। ਫਰਜ਼ ਉਹ ਹੁੰਦਾ ਜੋ ਬੰਦੇ ਨੂੰ ਬੱਧਾ ਚੱਟੀ ਵਿੱਚ ਕਰਨਾ ਪੈਂਦਾ, ਫਰਜ਼ ਉਹਨੂੰ ਕਹਿੰਦੇ ਨੇ। ਬੜੇ ਲੋਕ ਨੇ ਅੱਜ ਧਰਮ ਨੂੰ ਫਰਜ਼ ਕਹਿ ਰਹੇ ਨੇ ਵੀ ਇਹ ਸਾਡਾ ਫਰਜ਼ ਹੈ, ਆਪਣਾ ਫਰਜ਼ ਪੂਰਾ ਕਰੋ, ਆਪਣੇ ਬੱਚੇ ਪੜ੍ਹਾਓ, ਆਪਣੇ ਬੱਚੇ ਵਿਦੇਸ਼ ਸੈੱਟ ਕਰੋ, ਆਪਣੀ ਪ੍ਰਾਪਰਟੀ ਵਧਾਓ, ਇਹੀ ਤੁਹਾਡਾ ਧਰਮ ਹੈ। ਕਹਿੰਦੇ ਕੰਮ ਹੀ ਪੂਜਾ ਹੈ। ਇਹ ਕਿੱਥੋਂ ਆ ਗਏ? ਕਾਮਰੇਡ ਸਾਧ ਸੰਗਤ ਜੀ, ਇਹ ਤਾਂ ਕਮਿਊਨਿਸਟ ਦਾ ਵਿਚਾਰ ਹੈ ਤੇ ਮਾਰਕਸ ਦਾ ਵਿਚਾਰ ਹੈ ਵੀ ਕੰਮ ਹੀ ਪੂਜਾ ਹੈ। ਨਹੀਂ, ਗੁਰੂ ਸਾਹਿਬ ਨੇ ਕਿਹਾ ਨਾਮ ਜਪਣਾ ਕੰਮ ਹੈ। ਹੋ ਮੂਰਖ, ਮੈਨੂੰ ਮੂਰਖ ਨੂੰ ਕਹਿੰਦੇ ਕੰਮ ਵਿੱਚ ਲਾ ਲਿਆ ਅਕਾਲ ਪੁਰਖ ਵਾਹਿਗੁਰੂ ਨੇ। ਹੋ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ। ਸਿੱਖ ਦਾ ਕੰਮ ਜਿੱਥੇ ਸੰਸਾਰ ਵਿੱਚ ਹੈ, ਉਹਨੇ ਆਪਣੇ ਧਰਮ ਦੀ ਕਿਰਤ ਕਰਨੀ ਹੈ, ਆਪਣੇ ਪਰਿਵਾਰ ਦੀ ਪਰਵਰਿਸ਼ ਵਾਸਤੇ ਕਿਰਤ ਕਰਨੀ ਹੈ। ਉੱਥੇ ਉਹਦਾ ਮੁੱਖ ਕੰਮ ਜਿਹੜਾ ਨਾ, ਉਹ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਜਪਣਾ ਸਭ ਤੋਂ ਮੇਨ ਕੰਮ ਹੈ। ਤੇ ਗੁਰੂ ਅਮਰਦਾਸ ਜੀ ਨੇ ਇੱਥੇ ਜਿਹੜਾ ਸ਼ਬਦ ਅੱਖਰ ਵਰਤਿਆ ਨਾ ਵੀ ਸ਼ਬਦ ਤੋਂ ਬਿਨਾਂ ਬੰਦਾ ਭੁੱਲਾ ਫਿਰਦਾ, ਉਹਦਾ ਮਤਲਬ ਹੈ ਵੀ ਕੰਮ ਸਾਰੇ ਕਰੀ ਜਾਂਦਾ, ਯਾਤਰਾਵਾਂ ਸਾਰੀਆਂ ਕਰੀ ਜਾਂਦਾ, ਕਦੀ ਕੁਝ ਮਨਾਉਂਦਾ ਤੇ ਕਦੀ ਕੁਝ ਮਨਾਉਂਦਾ, ਕਦੀ ਕਿਤੇ ਪਟਾਕੇ ਚਲਾਉਂਦਾ ਤੇ ਕਦੀ ਕਿਤੇ ਚਲਾਉਂਦਾ, ਤੇ ਜਦੋਂ ਬਾਣੀ ਦੀ ਵਾਰੀ ਆਉਂਦੀ ਉਹ ਸੁਭਾਅ ਸਾਡੇ ਅੰਦਰ ਹੈ ਹੀ ਨਹੀਂ, ਬਾਣੀ ਨੂੰ ਅੰਦਰ ਨਹੀਂ ਵਸਾਇਆ, ਹੋਰ ਕੰਮ ਸਾਰੇ ਕਰੀ ਗਿਆ, ਸ਼ਬਦ ਨੂੰ ਅੰਦਰ ਨਹੀਂ ਵਸਾਇਆ। ਸ਼ਬਦ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦਾ ਸੁਭਾਅ, ਤੇ ਉਸ ਸੁਭਾਅ ਨੂੰ ਪੰਜ ਪਿਆਰੇ ਮੂਲ ਮੰਤਰ ਤੇ ਗੁਰਮੰਤਰ ਦੇ ਵਿੱਚ ਤੇ ਪੰਜ ਬਾਣੀਆਂ ਵਿੱਚ ਪਾ ਕੇ ਦਿੰਦੇ ਨੇ ਵੀ ਲੈ ਸਿੱਖਾ ਇਹ ਬੀਜ ਹੈ, ਤੇ ਹੁਣ ਇਸ ਬੀਜ ਨੂੰ ਸਰੀਰ ਦੀ ਧਰਤੀ ਵਿੱਚ, ਮਨ ਦੀ ਧਰਤੀ ਵਿੱਚ ਬੀਜ ਦੇ, ਜਦੋਂ ਉੱਗ ਪਿਆ ਤੇ ਉਦੋਂ ਤੂੰ ਧਰਮੀ ਹੋ ਜਾਏਗਾ, ਗੁਰੂ ਤੇਰੇ ਵਿੱਚ ਪ੍ਰਗਟ ਹੋ ਜਾਏਗਾ। ਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ ਕਰਮਾਂ ਦੀ ਵੀ ਹੱਦ ਵੇਖੀ ਹੈ, ਫਿਰ ਆ ਕੇ ਗੁਰੂ ਦੀ ਸੇਵਾ ਵੀ ਰੱਜ ਕੇ ਕੀਤੀ, ਉਹਦੀ ਕੋਈ ਹੱਦ ਬੰਨੀ ਨਹੀਂ, ਬੇਹੱਦ ਹੈ। 60 ਸਾਲ ਦੀ ਉਮਰ ਸਿਰ ਤੇ ਗਾਗਰ, ਉਸ ਗਾਗਰ ਦੇ ਮੈਂ ਦਰਸ਼ਨ ਕੀਤੇ ਨੇ। ਆਮ ਬੰਦੇ ਤੋਂ ਸਾਧ ਸੰਗਤ ਇਕੱਲੇ ਤੋਂ ਖਾਲੀ ਨਹੀਂ ਚੁੱਕੀ ਜਾਂਦੀ, ਉਹ ਭਰ ਕੇ ਲਿਆਉਂਦੇ ਨੇ। ਸਮਝੋ ਵੀ ਕਿੰਨਾ ਕੁ ਸਰੀਰ ਤਕੜਾ ਹੋਵੇਗਾ, ਕਿੰਨੀ ਕੁ ਤਾਕਤ ਹੋਵੇਗੀ, ਤੇ ਮਨ ਵਿੱਚ ਕਿੰਨੀ ਕੁ ਤਾਕਤ ਹੋਵੇਗੀ ਵੀ 12 ਸਾਲ ਦੇ ਵਿੱਚ ਨਾਗਾ ਨਹੀਂ ਪਿਆ ਕੋਈ ਲਗਾਤਾਰ, ਤੇ ਪਾਣੀ ਤੇ ਖੰਡੂਰ ਸਾਹਿਬ ਦੇ ਵਿੱਚ ਵੀ ਆਇਆ ਸੀ, ਇਹਨੇ ਵੀ ਉੱਥੇ ਪਾਣੀ ਨਹੀਂ ਸੀ ਇਹਦੇ ਤੇ। ਹੁਣ ਗੱਲ ਤੇ ਹੈ ਵੀ ਅਸਥਾਨ ਬਣ ਗਏ ਨੇ ਗੁਰੂ ਸਾਹਿਬ ਦੇ, ਗੋਇੰਦਵਾਲ ਸਾਹਿਬ ਬਣਿਆ ਹੋਇਆ ਰਾਹ ਦੇ ਵਿੱਚ, ਦਮਦਮਾ ਸਾਹਿਬ ਬਣਿਆ ਹੋਇਆ, ਪਰ ਅਸੀਂ ਮੁੜਦੇ ਨਹੀਂ ਸ਼ੰਕਾ ਕਰਨ ਤੇ ਗੁਰੂ ਵੀ ਪਾਣੀ ਗੋਇੰਦ ਖੰਡੂਰ ਸਾਹਿਬ ਹੈ ਨਹੀਂ ਸੀ ਭਲਾ ਗੁਰੂ ਅੰਗਦ ਦੇਵ ਜੀ ਵਾਸਤੇ, ਪਾਣੀ ਤਾਂ ਹੈ ਸੀ ਉੱਥੇ, ਪਰ ਸ਼ੰਕਾ ਵਾਲਿਆਂ ਦੇ ਵਿੱਚ। ਜਦੋਂ ਮਹਾਰਾਜ ਡਿੱਗੇ ਸੀ ਨਾ, ਗੁਰੂ ਅਮਰਦਾਸ ਜੀ ਪਾਣੀ ਲੈ ਕੇ ਆ ਰਹੇ ਸੀ, ਉਸ ਜੁਲਾਈ ਦੇ ਘਰ ਦੇ ਅੱਗੇ ਜਿੱਥੇ ਅੱਜ ਗੁਰਦੁਆਰਾ ਅੰਗੀਠਾ ਸਾਹਿਬ ਹੈ ਗੁਰੂ ਅੰਗਦ ਦੇਵ ਜੀ ਦਾ, ਜਦੋਂ ਮਹਾਰਾਜ ਡਿੱਗੇ ਸੀ ਉਦੋਂ ਵੀ ਉਹ ਲੋਕ ਮੌਜੂਦ ਸਨ, ਜਿਹੜਾ ਅੱਜ ਅਸੀਂ ਕਹਿੰਦੇ ਹਾਂ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਪਰ ਉਦੋਂ ਉਹ ਵੀ ਲੋਕ ਐ ਸਨ। ਜਦੋਂ ਗੁਰੂ ਅਮਰਦਾਸ ਡਿੱਗਦੇ ਨੇ ਤੇ ਪਤੀ ਪਤਨੀ ਜੁਲਾਹਾ ਤੇ ਜੁਲਾਹੀ ਅੰਦਰ ਬੈਠੇ ਨੇ, ਸਵੇਰੇ 4 ਵਜੇ ਹਨੇਰਾ ਹੈ, ਤੇ ਉਹ ਪਤੀ ਪੁੱਛਦਾ ਵੀ ਕੌਣ ਹੈ, ਤੇ ਜੁਲਾਹੀ ਆਪਣੇ ਢੰਗ ਨਾਲ ਸ਼ੰਕੇ ਵਾਲੀ ਸੋਚ ਹੈ ਉਹਦੀ, ਕਹਿੰਦੇ ਕੌਣ ਹੋਣਾ ਹੈ, ਸ਼ਬਦ ਬੜੇ ਮਾੜੇ ਨੇ, ਬੋਲਣ ਨੂੰ ਜੀ ਨਹੀਂ ਕਰਦਾ, ਅਮਰੂ ਨਿਥਾਵਾਂ ਹੈ ਸ਼ਬਦ ਵਰਤਿਆ। ਗੁਰੂ ਅਮਰਦਾਸ ਪਰਬਤ ਮਿਰਾਣ ਸਨ, ਝੱਖੜ ਵਾਉ ਨਾ ਡੋਲੇ ਪਰਬਤ ਮਿਰਾਣ, ਪਰਬਤ ਵਰਗੇ ਸਨ, ਵੱਡੇ ਪਰਬਤ ਸਨ, ਜਿੰਨੇ ਮਰਜ਼ੀ ਝੱਖੜ ਵਗਣ, ਝੱਖੜ ਕਿਹੜੇ ਹੁੰਦੇ ਨੇ, ਬਾਹਰਲੀ ਹਨੇਰੀ ਨਹੀਂ, ਅਸੀਂ ਤੇ ਮਾੜੀ ਜੀ ਸਾਨੂੰ ਕੋਈ ਗੱਲ ਕਹਿ ਦੇ ਨਾ, ਥੋੜਾ ਜਿਹਾ ਕੁਝ ਕਹਿ ਦੇ, ਫਲਾਣੇ ਨੇ ਮੈਨੂੰ ਆਹ ਕਿਹਾ, ਮੈਂ ਅੰਮ੍ਰਿਤ ਵੀ ਛਕਿਆ ਤੇ ਫਿਰ ਵੀ ਮੇਰੀ ਇੰਨੀ ਬੇਸਤਕਾਰੀ ਹੁੰਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਵੀ ਬਣਿਆ ਤੇ ਫਿਰ ਵੀ ਲੋਕੀ ਮੈਨੂੰ ਆਹ ਕੁਝ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾ ਇਹ ਤੇ ਤੈਨੂੰ ਗੁਰੂ ਕਿਰਪਾ ਕਰਦਾ, ਜੇ ਇਹ ਲੋਕ ਤੈਨੂੰ ਕੁਝ ਕਹਿਣ ਨਾ ਤੇ ਤੂੰ ਗੁਰੂ ਵੱਲ ਕਦੋਂ ਤੁਰਨਾ, ਤੂੰ ਤੇ ਇਹਨਾਂ ਦੇ ਵਿੱਚ ਦਿਨ ਰਾਤ ਖੁੱਭਿਆ ਰਹਿੰਦਾ, ਬਸ ਆਹ ਮੇਰਾ ਪਰਿਵਾਰ ਆ, ਮੇਰਾ ਪੁੱਤਰ ਆ, ਮੇਰੇ ਪੋਤਰੇ ਨੇ, ਆਹ ਮੇਰਾ ਫਲਾਣਾ ਹੈ, ਟਾਈਮ ਨਿਕਲਦਾ ਨਿਤਨੇਮ ਦਾ, ਕਿਤੇ ਸਮਾਂ ਨਿਕਲਦਾ ਨਹੀਂ, ਜਿਉਂ ਸਵੇਰੇ ਜਾਗ ਆਉਂਦੀ ਹੈ ਸ਼ਾਮ ਤੱਕ ਅਸੀਂ ਉਸ ਖੂਹ ਦੇ ਵਿੱਚ ਘੁੰਮਦੇ ਰਹਿੰਦੇ ਹਾਂ। ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਸਹਿਆ ਜਾਏ, ਗੁਰੂ ਅਮਰਦਾਸ ਜੀ ਤੋਂ ਮੰਗੀ ਅੱਜ ਵੀ ਸੱਚੇ ਪਾਤਸ਼ਾਹ ਪਰਬਤ ਮਿਰਾਣ ਦੀ ਸ਼ਕਤੀ ਸਾਨੂੰ ਵੀ ਦੇ ਦਿਓ, ਜੋ ਮਰਜ਼ੀ ਕੋਈ ਕਹਿੰਦਾ ਹੈ, ਇੱਥੇ ਉਸਤਤ ਕਰਨ ਵਾਲੇ ਵੀ ਉਹੀ ਹੁੰਦੇ ਨੇ ਤੇ ਨਿੰਦਿਆ ਕਰਨ ਵਾਲੇ ਵੀ ਉਹੀ ਹੁੰਦੇ ਨੇ, ਪਰ ਇੱਥੋਂ ਸੰਸਾਰ ਦੀ ਰੀਤ ਇਹ ਹੈ, ਜਿਹੜੇ ਅੱਜ ਵਡਿਆਈ ਕਰਦੇ ਨੇ ਕਿਸੇ ਟਾਈਮ ਨਿੰਦਿਆ ਕਰਨਗੇ, ਤੇ ਜਿਹੜੇ ਨਿੰਦਿਆ ਕਰਦੇ ਨੇ ਜਦੋਂ ਤੁਹਾਡਾ ਕੰਮ ਚੱਲ ਗਿਆ ਉਹ ਵੀ ਵਡਿਆਈ ਕਰਨ ਲੱਗ ਪੈਂਦੇ ਨੇ। ਇਹ ਨਾ ਨਿੰਦਿਆ ਤੇ ਨਾ ਵਡਿਆਈ, ਇਹਨਾਂ ਦੋਵਾਂ ਤੋਂ ਪਾਰ ਜਾਣਾ ਸਿੱਖ ਨੇ। ਇਸ ਕਰਕੇ ਜਦੋਂ ਡਿੱਗੇ ਤੇ ਜੁਲਾਈ ਕਹਿੰਦੀ ਨੇ ਥਾਵਾਂ ਤੇ, ਗੁਰੂ ਸਾਹਿਬ ਪਹਿਲਾਂ ਬੋਲਦੇ ਨਹੀਂ ਸੀ ਹੁੰਦੇ ਕਿਸੇ ਨਾਲ, ਅੱਜ ਜਦੋਂ ਗੁਰੂ ਦਾ ਨਾਂ ਲਿਆ ਨਾ, ਨਿਥਾਵਾਂ ਕਿਹਾ ਤੇ ਸ਼ਬਦ ਕਿਹਾ ਚੱਲੀਏ, ਅਮਰਦਾਸ ਹੁਣ ਨਿਥਾਵਾਂ ਨਹੀਂ ਰਿਹਾ, ਉਹਦੀ ਥਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਣ ਗਈ, ਉੱਥੋਂ ਆ ਗਏ ਪਾਣੀ ਲੈ ਕੇ, ਉਹਨੂੰ ਚੱਲ ਵੀ ਪਿਆ, ਤੁਸੀਂ ਇਤਿਹਾਸ ਸੁਣਿਆ, ਤੇ ਮਹਾਰਾਜ ਨੇ ਆ ਕੇ ਗੁਰੂ ਅੰਗਦ ਦੇਵ ਜੀ ਨੇ ਜਦੋਂ ਪਾਣੀ ਲਿਆ ਤੇ ਪੁੱਛਿਆ, ਪੁਰਖਾ ਕਹਿੰਦੇ ਸਨ ਮਹਾਰਾਜ ਨੂੰ, ਗੁਰੂ ਅਮਰਦਾਸ ਜੀ ਨੂੰ ਸਤਿਕਾਰ ਨਾਲ, ਕਿਉਂਕਿ ਉਮਰ ਵਿੱਚ ਵੱਡੇ ਸਨ, ਇਹ ਵੀ ਬੜੀ ਵੱਡੀ ਗੱਲ ਹੁੰਦੀ, ਆਪਾਂ ਉਮਰਾਂ ਵਹਿੰਦੇ ਹਾਂ, ਅਸੀਂ ਤੇ ਆਪਣੀਆਂ ਕੰਧਾਂ ਮਾਰ ਕੇ ਬੈਠ ਗਏ, ਇਹ ਮੇਰੇ ਤੋਂ ਵੱਡਾ ਹੈ, ਇਹ ਮੇਰੇ ਤੋਂ ਛੋਟਾ ਹੈ, ਇਹ ਆਹ ਹੈ, ਇਹ ਉਸ ਜਥੇਬੰਦੀ ਦਾ ਹੈ, ਉਹ ਫਲਾਣੀ ਜਥੇਬੰਦੀ ਦਾ ਹੈ, ਇਹ ਕਥਾ ਵਧੀਆ ਨਹੀਂ ਕਰਦਾ, ਉਹ ਵਧੀਆ ਕਰਦਾ, ਅਸੀਂ ਤੇ ਇਹਨਾਂ ਚੱਕਰਾਂ ਵਿੱਚ ਪੈ ਗਏ। ਮਹਾਰਾਜ ਨੇ ਉਮਰ ਨਹੀਂ ਵੇਖੀ ਵੀ ਗੁਰੂ ਛੋਟੀ ਉਮਰ ਦਾ ਤੇ ਮੇਰੀ ਦਾੜੀ ਚਿੱਟੀ ਹੋ ਗਈ ਹੈ, ਮੈਂ ਕਿਉਂ ਸਿਰ ਝੁਕਾਵਾਂ ਇਹਦੇ ਅੱਗੇ, ਨਹੀਂ, ਇਹ ਵੀ ਇੱਕ ਹਉਮੈ ਦਾ ਜਿਹੜਾ ਖਾਲ ਸੀ ਪਾਰ ਕਰ ਦਿੱਤਾ ਗੁਰੂ ਅਮਰਦਾਸ ਨੇ ਛਾਲ ਮਾਰ ਕੇ। ਜਦੋਂ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਤੇ ਸਾਧ ਸੰਗਤ ਮਹਾਰਾਜ ਕਹਿੰਦੇ, ਪੁਰਖਾ ਤੇਰੇ ਸਰੀਰ ਨੂੰ ਮਿੱਟੀ ਲੱਗੀ ਹੈ, ਮਹਾਰਾਜ ਚੁੱਪ ਕਰ ਗਏ ਨੇ, ਕਿਹਾ ਨਹੀਂ, ਕਿਉਂਕਿ ਦਾਵਾ ਨਹੀਂ ਚੱਲਦਾ ਇੱਥੇ, ਵਿਖਾਵਾ ਨਹੀਂ ਚੱਲਦਾ ਵੀ ਮੈਨੂੰ सेवा करदिया आ हो गया जी, मेनू आ हो गया, इन्ने साल मैं सेवा करता रहा, मेरा हक बनता, मेरा फलाना, ए नहीं। चुप कर गए। गुरु अंगद देव जी ने गलवकड़ी विच घुट के लै रहा ते तखत ते बिठा दिता, सिंघासन ते बिठा दिता। महाराज कहिंदे पुरखा तू डिग्या अज, ते गुरु अमरदास कहिंदे महाराज अज बड़ा प्यार करदे हो, 12 साल ते पुछिया नहीं तुसी, कदी सत्कार नहीं दिता। गुरु अंगद देव जी कहिंदे पुरखा तू सोचदा होएगा शायद भी 12 साल तू कला तुरदा रहा है, पर तेनू ए पता नहीं जदों तू पानी लैण जांदा सां उदों भी मैं तेरे नाल हुंदा सां, ते जदों लै के आउंदा उदों भी मैं तेरे नाल हुंदा सी, मैं कदी तेरा साथ नहीं छड्डिया, ते मैं तां तेरे पिछे पिछे तुरिया फिरदा सी भी अमरदास किदन डिगे ते मैं उहनां नूं चुकणा हुंदा वा, जिहड़े डिग पैंदे ने, जिहड़े डिगदे नहीं उह ते अपनी होमे दे आसरे तुरे फिरदे ने, डिग्गिआं नूं चुकण वाले ने गुरु अंगद देव महाराज। महाराज ने सिंघासन ते बिठा दिता, तबारीखे पंजाब दे विच लिखिया, तारीखे पंजाब दे विच ए इतिहास लिखिया भी गुरु अंगद देव जी ने उस जलाए की जिहड़ी कुली सी ओह खरीद ली, कहन लगे इत्थे मेरा सेवक, मेरा प्यारा, मेरे प्यार विच डिग्गा है, अज तो बाद मैं इस कुली विच सौणा करना है। उत्थे महाराज रहे गुरु अंगद देव, उत्थे शरीर त्यागिया ते उत्थे संस्कार किया महाराज दे पावन देह दा, उथे साध संगत जी जी किली सी जिन्हों पैर लग के हरी हो गई। इस तरह गुरु अमरदास जी का तजर्बा है इस शब्द के अंदर। गुरु अमरदास अज के शब्द के दृढ़ कराते ने भी गुरु के सिखो बहुत वधिया तुसी मैनू प्यार करते हो, बहुत वधिया तुसी मेरी शताब्दी मनाते हो, तुसी चा नाल करते हो बहुत वधिया है, पर गुरु के सिखो मेरी गल भी सुनो, मैं कहना की चाहना, गुरु ग्रंथ साहब का सहज पाठ भी करो, बाणी भी पढ़ो, ये अंदरूनी राह केड़ा है वह बाहरी पंथ दे कारज ने वह भी करो, पर अंदरूनी गल सच्चे पातशाह जी इत्थे फुरमान करदे हन,
सतनाम श्री वाहे गुरु साहिब जी, सोरठ महला तीजा।
सोरठ राग दे विच सोरठ रागनी है वैसे, महला तीजा, तीजे पातशाह तीजे महल दे विच गुरु जोत ने शब्द बख्शे हन।
भगत खजाना भगतन कौ दिया।
जेड़े गुरु के भगत बन जांदे ने, गुरु दे प्यारे बन जांदे ने, सच्चे पातशाह जी अपने कोलों कढ़ के उन्हां नूं नाम दा खजाना दे दिंदे ने, जिहड़ा सदा अंगा अंगी संग है, जो नाल निभण वाला है, अपने भगतां नूं अपने गुरसिखां नूं सच्चे पातशाह जी ने जिहड़ा सब तों वड्डा खजाना नाम दा खजाना ਉਹ ਬਖਸ਼ਿਸ਼ ਕੀਤਾ ਹੈ।
ਨਾਉ ਹਰ ਧਨ ਸੱਚ ਸੋਏ।
ਕਿਹੜਾ ਹੈ ਨਾਉ? ਨਾਉ ਯਾਨੀ ਕਿ ਉਹ ਨਾਮ ਜੋ ਸ਼ਬਦਾਂ ਤੋਂ ਵੀ ਅੱਗੇ ਹੈ। ਨਾਉ ਸੱਚ ਸੋਏ, ਉਹ ਜਿਹੜਾ ਸੱਚਾ ਨਾਮ ਹੈ, ਹਰੀ ਦਾ ਧਨ ਹੈ, ਨਾਮ ਦਾ ਖਜ਼ਾਨਾ ਜਿਹੜਾ ਬਖਸ਼ਿਸ਼ ਕੀਤਾ ਗਰੀਬ ਨਵਾਜ ਜੀ ਨੇ ਸਿੱਖਾਂ ਨੂੰ।
ਅਖੁੱਟ ਨਾਮ ਧਨ ਕਦੇ ਨੇ ਖੁੱਟੈ ਨਾਹੀਂ।
ਦੁਨੀਆਂ ਦੇ ਖਜ਼ਾਨੇ ਮੁੱਕ ਜਾਂਦੇ ਨੇ, ਖਜ਼ਾਨੇ ਨਾ ਮੁੱਕਣ ਤੇ ਖਜ਼ਾਨੇ ਦੇ ਮਾਲਕ ਮੁੱਕ ਜਾਂਦੇ ਨੇ, ਦੋਵਾਂ ਚੋਂ ਇੱਕ ਤਾਂ ਜ਼ਰੂਰ ਮੁੱਕਦਾ ਨਾ। ਮਹਾਰਾਜ ਕਹਿੰਦੇ ਖਜ਼ਾਨਾ ਐਵੇਂ ਦਾ ਨਾਮ ਦਾ ਸਿੱਖੀ ਦਾ, ਨਾ ਇਹ ਖਜ਼ਾਨਾ ਮੁੱਕਦਾ ਤੇ ਨਾ ਇਹਨੂੰ ਭੁੰਚਣ ਵਾਲੇ ਮੁੱਕਦੇ ਨੇ, ਦੋਵੇਂ ਬਰਕਰਾਰ ਰਹਿੰਦੇ ਨੇ, ਕਦੀ ਮੁੱਕਦਾ ਨਹੀਂ, ਕਦੀ ਖੋਟਾ ਨਹੀਂ ਹੁੰਦਾ, ਕਦੀ ਪੁਰਾਣਾ ਨਹੀਂ ਹੁੰਦਾ ਨਾਮ ਦਾ ਧਨ।
ਕਿੰਨਾ ਨਾ ਕੀਮਤ ਹੋਏ।
ਇੰਨਾ ਬੇਸ਼ਕੀਮਤ ਤੇ ਅਮੁੱਲ ਹੈ ਨਾਮ ਦਾ ਖਜ਼ਾਨਾ ਕਿ ਕਿਸੇ ਮਨੁੱਖ ਤੋਂ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ, ਕੋਈ ਮਨੁੱਖ ਇਹਦੀ ਕੀਮਤ ਨਹੀਂ ਪਾ ਸਕਦਾ।
ਨਾਮ ਧਨ ਮੁਖ ਉਜਲੇ ਹੋਏ।
ਇਹਨਾਂ ਦੇ ਅੰਦਰ ਇਹ ਨਾਮ ਦਾ ਧਨ, ਗੁਰੂ ਕੇ ਸ਼ਬਦ ਦਾ ਖਜ਼ਾਨਾ ਪ੍ਰਗਟ ਹੋ ਗਿਆ, ਉਹਨਾਂ ਦੇ ਚਿਹਰੇ ਉਜਲ ਹੋ ਗਏ ਨੇ, ਉਹਨਾਂ ਦੇ ਚਿਹਰੇ ਚਮਕਦੇ ਨੇ, ਉਹ ਵਾਹਿਗੁਰੂ ਦੇ ਦਰ ਦੇ ਵਿਚ ਪ੍ਰਵਾਨ ਹੋ ਗਏ ਹਨ।
ਹਰ ਪਾਇਆ ਸੱਚ ਸੋਏ।
ਨੇ ਹਰੀ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ ਜੋ ਸਦਾ ਹੀ ਸੱਚ ਕਾਇਮ ਰਹਿਣ ਵਾਲਾ ਹੈ, ਜੋ ਸਦਾ ਹੀ ਅੰਗ ਸੰਗੀ ਹੈ, ਜੋ ਸਾਥ ਨਿਭਾਉਣ ਵਾਲਾ ਹੈ।
ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ।
ਰਾਜ ਮਨ ਨੂੰ ਸੰਬੋਧਨ ਕਰਦੇ ਪਰ ਦੱਸਦੇ ਸਾਨੂੰ ਨੇ, ਕਹਿੰਦੇ ਹੇ ਭਾਈ ਸਿੱਖੋ ਗੁਰੂ ਕੇ ਪਿਆਰਿਓ, ਹੇ ਮੇਰੇ ਮਨ, ਜੇ ਤੂੰ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ ਤੇ ਗੁਰੂ ਕੇ ਸ਼ਬਦ ਦਾ ਜਾਪ ਕਰ, ਗੁਰੂ ਕੀ ਬਾਣੀ ਦਾ ਜਾਪ ਕਰ, ਗੁਰੂ ਕੀ ਬਾਣੀ ਦੀ ਵਿਚਾਰ ਸੁਣ ਤੇ ਗੁਰੂ ਕੀ ਬਾਣੀ ਦੇ ਕਹਿਣ ਦੇ ਅਨੁਸਾਰ ਜੀਵਨ ਨੂੰ ਤੋਰ, ਗੁਰਮੰਤਰ ਦਾ ਜਾਪ ਕਰ, ਗੁਰੂ ਕੇ ਸ਼ਬਦ ਦਾ ਜਾਪ ਕਰ, ਅਭਿਆਸੀ ਬਣ, ਚੌਂਕੜਾ ਲਾਇਆ ਕਰ, ਨਾਮ ਸਿਮਰਨ ਕਰਿਆ ਕਰ ਪਰ ਗੁਰੂ ਦੀ ਮਤ ਦੇ ਅਨੁਸਾਰ ਕਰਿਆ ਕਰ, ਵੱਖਰੀਆਂ ਵੱਖਰੀਆਂ ਚੱਲੀਆਂ ਪ੍ਰਣਾਲੀਆਂ ਵਿੱਚ ਨਾ ਕਰਿਆ ਕਰ। ਜੋ ਮਹਾਰਾਜ ਨੇ ਸਹਿਜ ਅਵਸਥਾ ਵਿੱਚ ਨਾਮ ਦਿੱਤਾ ਹੈ, ਟਿਕਾ ਦਿੱਤਾ ਹੈ, ਉਸ ਅਨੁਸਾਰ ਹੀ ਪਾਇਆ ਜਾ ਸਕਦਾ ਹੈ।
ਬਿਨ ਸ਼ਬਦ ਜਗ ਭੁੱਲਦਾ ਫਿਰਦਾ,
ਬਿਨਾਂ ਸ਼ਬਦ ਤੋਂ ਦੁਨੀਆਂ ਭੁੱਲੀ ਫਿਰਦੀ ਹੈ, ਭਟਕਦੀ ਫਿਰਦੀ ਹੈ, ਸੰਸਾਰ ਵਿੱਚ ਵੀ ਤੇ ਧਰਮ ਦੇ ਕਰਮਾਂ ਦੇ ਵਿੱਚ ਵੀ ਭਟਕਦੀ ਫਿਰਦੀ ਹੈ। ਨਾਮ ਹੈ ਨਹੀਂ, ਹੋਰ ਸਾਰਾ ਕੁਝ ਕਰੀ ਜਾਂਦੇ ਹਾਂ, ਸਾਧ ਸੰਗਤ ਜੀ ਨਿਤਨੇਮ ਹੈ ਨਹੀਂ, ਬੰਦਗੀ ਹੈ ਨਹੀਂ, ਇਸ ਕਰਕੇ ਮਹਾਰਾਜ ਕਹਿੰਦੇ ਇਹ ਸੰਸਾਰ ਅਸਲੀਅਤ ਨੂੰ ਭੁੱਲ ਜਾਂਦਾ ਹੈ। ਆਨੰਦ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਹਾਰਾਜ ਕਹਿੰਦੇ ਸੰਸਾਰ ਹੋਰ ਹੋਰ ਕੰਮਾਂ ਵਿੱਚ ਭੁੱਲਿਆ ਫਿਰਦਾ ਨਾਮ ਤੋਂ ਬਿਨਾ।
ਦਰਗਾਹ ਮਿਲੈ ਸਜਾਏ,
ਲੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਨਾਮਹੀਣ ਮਨੁੱਖਾਂ ਨੂੰ ਸਜ਼ਾ ਮਿਲਦੀ ਹੈ, ਉਹ ਐਸਾ ਨਿਯਮ ਹੈ ਅਕਾਲ ਪੁਰਖ ਦਾ।
ਰਹਾਉ
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਇਸ ਦੇਹੀ ਅੰਦਰ ਪੰਚ ਚੋਰ ਵਸੈ।
ਮਹਾਰਾਜ ਨੇ ਸਰੀਰ ਦਾ ਸਰੂਪ ਦੱਸਿਆ, ਇਸ ਦੇਹ ਦੇ ਵਿੱਚ ਇੱਕ ਮਨ ਹੈ ਤੇ ਪੰਜ ਤੱਤਾਂ ਦੇ ਪ੍ਰਭਾਵ ਦੇ ਥੱਲੇ ਪੰਜ ਵਿਕਾਰ ਇੱਥੇ ਆਪਣਾ ਟਿਕਾਣਾ ਬਣਾ ਕੇ ਰਹਿੰਦੇ ਨੇ। ਇਸ ਦੇਹ ਦੇ ਵਿੱਚ ਉਹ ਚੋਰੀ ਕਰਨ ਵਾਲੇ ਨੇ, ਕਿਹੜੀ ਚੀਜ਼ ਦੀ ਚੋਰੀ ਕਰਦੇ ਮਹਾਰਾਜ ਅੱਗੇ ਦੱਸਣਗੇ।
ਕਾਮ ਕ੍ਰੋਧ ਲੋਭ ਮੋਹ ਅਹੰਕਾਰ,
ਕਿਹੜੇ ਕਿਹੜੇ ਚੋਰ ਨੇ? ਕਾਮ ਵਾਸ਼ਨਾ ਕ੍ਰੋਧ ਦਾ ਦੀ ਅੱਗ, ਲੋਭ ਦੀ ਵਾਸ਼ਨਾ, ਮੋਹ ਤੇ ਹੰਕਾਰ, ਇਹ ਪੰਜ ਵਿਕਾਰ ਚੋਰ ਜਿਹੜੇ ਨੇ ਇਸ ਦੇਹ ਵਿੱਚ ਲੁਕ ਬੈਠੇ ਹਨ।
ਅੰਮ੍ਰਿਤ ਲੋਟ ਹੈ ਮਨ ਮੁਖ ਨਹੀਂ ਬੂਝੈ,
ਅੰਦਰ ਇੱਕ ਅੰਮ੍ਰਿਤ ਦਾ ਖਜ਼ਾਨਾ ਹੈ ਹਰ ਇੱਕ ਮਨੁੱਖ ਦੇ ਅੰਦਰ, ਉਹਨੂੰ ਇਹ ਲੁੱਟੀ ਜਾਂਦੇ ਨੇ ਵਿਚਾਰਾਂ ਦੇ ਨਾਲ, ਖਿਆਲਾਂ ਦੇ ਨਾਲ। ਵਿਚਾਰਾਂ ਵਿੱਚ ਮਨ ਪਿਆ ਰਹਿੰਦਾ, ਲਿਵ ਵਿੱਚ ਨਹੀਂ ਜਾਂਦਾ, ਸ਼ਬਦ ਵਿੱਚ ਨਹੀਂ ਜਾਂਦਾ, ਗੁਰੂ ਕੇ ਸ਼ਬਦ ਵਿੱਚ ਨਹੀਂ ਜੁੜਦਾ, ਤੇ ਉਹ ਜਿਹੜਾ ਅੰਮ੍ਰਿਤ ਮਨੁੱਖ ਨੇ ਪੀਣਾ ਸੀ ਉਹ ਇਹ ਪੰਜ ਵਿਕਾਰ ਪੀ ਵੀ ਜਾਂਦੇ ਹਨ।
ਕੋਈ ਨਾ ਸੁਣੈ ਪੁਕਾਰਾ,
ਗੁਰੂ ਤੋਂ ਬਿਨਾਂ ਇਹਨਾਂ ਤੋਂ ਕੌਣ ਛਡਾਏ? ਕੋਈ ਸਮਰੱਥੀ ਨਹੀਂ ਹੈ ਪੂਰੇ ਗੁਰੂ ਤੋਂ ਬਿਨਾਂ, ਕੋਈ ਪੁਕਾਰ ਨਹੀਂ ਸੁਣਦਾ, ਕੋਈ ਛਡਾ ਨਹੀਂ ਸਕਦਾ ਸੱਚੇ ਸਤਿਗੁਰਾਂ ਤੋਂ ਬਿਨਾ।
ਅੰਧਾ ਜਗਤ ਅੰਧ ਵਰ ਤਾਰਾ,
ਇਹ ਜਗਤ ਅਗਿਆਨੀ ਹੈ, ਅੰਨਾ ਹੈ, ਤੇ ਇਹਦਾ ਜਿਹੜਾ ਵਰਤਾਵ ਹੈ ਜਾਨੀ ਕਿ ਰਹਿਣ ਸਹਿਣ ਹੈ ਉਹ ਵੀ ਅੰਨਾ ਅਗਿਆਨੀ ਹੈ। ਇਹਦਾ ਵਰਤਾਵ ਜਿਹੜਾ ਰਹਿਣ ਸਹਿਣ ਦਾ ਤਰੀਕਾ ਉਹ ਵਰਤਾਰਾ ਵੀ ਅੰਨਾ ਅਗਿਆਨ ਨਾਲ ਭਰਿਆ ਹੋਇਆ ਹੈ।
ਬਾਜ ਗੁਰੂ ਗੁਬਾਰਾ,
ਪੂਰੇ ਗੁਰੂ ਤੋਂ ਬਿਨਾਂ ਗੁਬਾਰ ਬਹੁਤ ਘੁੱਪ ਹਨੇਰਾ ਹੈ ਇਹਦੇ ਜੀਵਨ ਦੇ ਅੰਦਰ।
ਹਾਂ ਮੈਂ ਮੇਰਾ ਕਰ ਕਰ ਵਿਗਤੇ,
ਸਾਰੇ ਇਹ ਹਉਮੈ ਵਿੱਚ ਹੀ ਫਸੇ ਹੋਏ ਨੇ। ਮਹਾਰਾਜ ਕਹਿੰਦੇ ਹਉਮੈ ਕਰ ਕਰਕੇ ਵੀ ਮੈਂ ਇਹ ਕੀਤਾ, ਮੇਰੇ ਕਰਕੇ ਆ ਹੋਇਆ, ਇਸ ਤਰ੍ਹਾਂ ਵਿਗੁੱਤੇ ਯਾਨੀ ਕਿ ਖੁਆਰ ਹੋ ਰਹੇ ਹਨ ਲੋਕ।
ਕਿਹੋ ਚੱਲੈ ਨਾ ਚੱਲਦਿਆਂ ਨਾਲ,
ਇਹ ਝੂਠ ਫਰੇਬ ਜਿਹੜਾ ਹੈ ਤੇ ਇਹ ਧਨ ਜਿਹਦੇ ਮਾਣ ਕਰਦਾ ਹੈ, ਜਿਹਦੇ ਉੱਤੇ ਸਾਰੀ ਜ਼ਿੰਦਗੀ ਲਾ ਦਿੰਦਾ, ਇਹ ਨਾਲ ਤੁਰਨ ਵਾਲਾ ਨਹੀਂ, ਸਹਾਈ ਹੋਣ ਵਾਲਾ ਨਹੀਂ ਹੈ।
ਗੁਰਮੁਖ ਹੋਵੇ ਸੋ ਨਾਮ ਧਿਆਵੇ।
ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦੇ ਸਨਮੁਖ ਗੁਰਮੁਖ ਹੈ, ਉਹ ਅਸਲੀਅਤ ਤੱਤ ਨੂੰ ਪਛਾਣ ਲੈਂਦਾ ਹੈ ਤੇ ਨਾਮ ਦਾ ਧਿਆਨ ਕਰਦਾ ਹੈ।
ਸਦਾ ਹਰ ਨਾਮ ਸੰਭਾਲ,
ਸਦਾ ਹੀ ਆਪਣੇ ਮਨ ਦੇ ਵਿੱਚ ਨਾਮ ਨੂੰ ਸੰਭਾਲਦਾ ਰਹਿੰਦਾ ਹੈ, ਸਾਂਭ ਕੇ ਰੱਖਦਾ ਹੈ।
ਸੱਚੀ ਬਾਣੀ ਹਰ ਗੁਣ ਗਾਵੇ।
ਸੱਚੀ ਬਾਣੀ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਸਮ ਪਾਤਸ਼ਾਹ ਦੀ ਬਾਣੀ ਗਾਉਂਦਾ ਹੈ, ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ, ਕੀਰਤਨ ਸੁਣਦਾ ਹੈ। ਸਾਧ ਸੰਗਤ ਮਹਾਰਾਜ ਕਹਿੰਦੇ ਇਸ ਬਾਣੀ ਦੁਆਰਾ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ।
ਨਦਰੀ ਨਦਰ ਨਿਹਾਲ,
ਇਹ ਗੁਣ ਗਾਉਣ ਕਰਕੇ ਗੁਰੂ ਸਾਹਿਬ ਵੱਲੋਂ ਉਹ ਨਿਹਾਲ ਹੋ ਜਾਂਦਾ, ਗੁਰੂ ਸਾਹਿਬ ਦੀ ਦ੍ਰਿਸ਼ਟੀ ਪੈਂਦੀ ਹੈ, ਕਿਰਪਾ ਪੈਂਦੀ ਹੈ, ਕਿਉਂਕਿ ਗੁਰੂ ਦਾ ਜਿਹੜਾ ਪ੍ਰਤਾਪ ਹੈ ਉਹ ਨਿਹਾਲ ਕਰਨ ਵਾਲਾ ਹੈ ਹਰ ਇੱਕ ਨੂੰ। ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ, ਪੁਰਖਾ ਜਾਓ ਗੋਇੰਦਵਾਲ ਸਾਹਿਬ ਵਸਾਓ। ਉੱਥੇ ਲੋਕ ਜਾਂਦੇ ਨਹੀਂ ਸੀ, ਡਰਦੇ ਵੀ ਇੱਥੇ ਉਜਾੜ ਹੈ, ਡਰ ਲੱਗਦਾ ਹੈ। ਤੇ ਜਦੋਂ ਉੱਥੇ ਗਏ, ਮਹਾਰਾਜ ਨੇ ਮੋੜੀ ਗੱਡੀ ਗੋਇੰਦਵਾਲ ਦੀ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਪੁਰਖਾ ਤੇਰੇ ਚਰਨਾਂ ਦੇ ਪ੍ਰਤਾਪ ਕਰਕੇ ਉਹ ਜਗ੍ਹਾ ਪਵਿੱਤਰ ਹੋਈ ਹੈ। ਇਸ ਤਰ੍ਹਾਂ ਉੱਥੇ ਕਿਰਪਾ ਕੀਤੀ ਸੀ ਮਹਾਰਾਜ ਨੇ। ਇਸ ਤਰ੍ਹਾਂ ਨਦਰੀ ਨਦਰ ਨਿਹਾਲ ਕਰਦੇ ਹਨ ਮਹਾਰਾਜ।
ਸਤਿਗੁਰ ਗਿਆਨ ਸਦਾ ਘਟ ਚਾਨਣ,
ਗੁਰੂ ਦੇ ਸ਼ਬਦ ਦਾ ਗਿਆਨ ਹੈ ਜਿਹੜਾ, ਜੋ ਬਖਸ਼ਿਸ਼ ਹੈ ਗੁਰੂ ਕੀ ਬਾਣੀ ਦੀ, ਉਹ ਸਿੱਖ ਦੇ ਜੀਵਨ ਵਿੱਚ ਪ੍ਰਕਾਸ਼ ਰੂਪ ਹੈ, ਗਿਆਨ ਰੂਪ ਹੈ।
ਅਮਰ ਸਿਰ ਬਾਦਸ਼ਾਹ,
ਵੱਡੇ ਵੱਡੇ ਬਾਦਸ਼ਾਹ ਦੇ ਸਿਰ ਤੇ ਵੀ ਉੱਤੇ ਗੁਰੂ ਸਾਹਿਬ ਦਾ ਹੁਕਮ ਚੱਲਦਾ ਹੈ।
ਅਨ ਦਿਨ ਭਗਤ ਕਰਹਿ ਦਿਨ ਰਾਤੀ,
ਗੁਰੂ ਕੇ ਸਿੱਖ ਜਿਹੜੇ ਨੇ ਉਹ ਅਨ ਦਿਨ ਸਦਾ ਦਿਨ ਰਾਤੀ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਨਾਮ ਜਪਦੇ ਹਨ।
ਰਾਮ ਨਾਮ ਸੱਚ ਲਾਹਾ,
ਸੱਚੇ ਨਾਮ ਦਾ ਲਾਹਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਬਖਸ਼ਿਸ਼ ਪ੍ਰਾਪਤ ਹੁੰਦੀ ਇਸ ਨਾਮ ਦੇ ਬਦੌਲਤ। ਆਓ ਸਾਧ ਸੰਗਤ, ਕੁਝ ਸਮੇਂ ਇੱਕ ਮਿੰਟ ਵਾਸਤੇ ਆਪਾਂ ਨਾਮ ਸਿਮਰਨ ਵਿੱਚ ਸਾਰੇ ਉੱਚੀ ਆਵਾਜ਼ ਵਿੱਚ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ गरीब नवाज नाम की महिमा करते ने। गुरु अमरदास सच्चे पातशाह जी अगे फरमाते हैं
नानक राम नाम निस्तारा।
सच्चे नाम करके ही जीवन का निस्तारा हो सकता है। नाम बाणी दे अभ्यास करके ही जीवन दा पार उतारा महाराज गुरु अमरदास जी कहिंदे हो सकदा है।
शब्द रते हर पाहा।
शब्द दे नाल प्रेम करन करके रंगे जान करके वाहिगुरु कोल प्रतीत हुंदा है ते उहदी प्राप्ति हो जांदी है, उहदे नाल मिलाप हो जांदा। इह महाराज उपदेश बख्शिश करदे ने। साध संगत जी सतगुरां चरणा विच बेनती है कृपा करन गुरु अमरदास जी बख्शिश करन। सारी संगत दा धन्नवाद, सारे गुरु के प्यारियां दा धन्नवाद, सिंह साहब जी दा धन्नवाद, भुला चुका दी खिमा। आओ अखीरली पंक्ति सरवण करिए जी।
मन दिन भगत करह दिन राती राम नाम सच लाहा। नानक राम नाम निस्तारा। शब्द रते हर पाहा।